Our first eminent speaker is Professor Dr. Sukhdayal Singh. Before calling him to the stage, it is my prime duty to introduce the speaker to the audience. Professor Dr. Sukhdayal Singh is former head and professor in the Department of Punjab Historical Studies, Punjabi University, Patiala. He has authored 15 books on history of Punjab. One book among them is on the life of Maharaja Ranjit Singh. He got his retirement from Punjabi University, Patiala in the year 2008, but he is still working as project director in the Punjabi University, Patiala for the completion of 10 volumes of books on the history of Punjab. 5 volumes have been completed and work is in continuation for completion of the 6th volume. Without taking much time, I invite Professor Dr. Sukhdayal Singh on the stage to address the gathering. He will be speaking on the topic Maharaja Ranjit Singh, a visionary legend.
बहुत ही सत्कारयोग प्रोफेसर एम पी एस ईशर द ऑनरेबल वाइस चांसलर ऑफ दिस यूनिवर्सिटी बहुत ही सत्कारयोग रजिस्ट्रार साहब प्रोफेसर जिंदर साहब हुंदर साहब स्टाफ मेंबर साहबान विद्यार्थी जन अते मेरे कुली ਸੁਮੇਰ ਸਿੰਘ ਸਿੱਧੂ ਜੀ ਮੈਨੂੰ ਬਹੁਤ ਖੁਸ਼ੀ ਵੀ ਹੋ ਰਹੀ ਹੈ ਮੈਂ ਮਾਣ ਵੀ ਮਹਿਸੂਸ ਕਰ ਰਿਹਾ ਹਾਂ ਕਿ ਮੈਂ ਉਸ ਮਹਾਨ ਪਰਸਨੈਲਿਟੀ ਬਾਰੇ ਬੋਲਾਂਗਾ ਕੁਛ ਆਪਣੇ ਵਿਚਾਰ ਸਾਂਝੇ ਕਰਾਂਗਾ ਜਿਸਨੇ ਉਸ ਸਮੇਂ ਹਿੰਦੁਸਤਾਨ ਦੇ ਉੱਤਰ ਵਿੱਚ ਇੱਕ ਐਸਾ ਜ਼ਬਰਦਸਤ ਅਤੇ ਵਿਸ਼ਾਲ ਰਾਜ ਕਾਇਮ ਕੀਤਾ ਸੀ ਇੱਥੋਂ ਦੇ ਲੋਕਾਂ ਦਾ ਜਦੋਂ ਕਿ ਸਾਰਾ ਉੱਤਰੀ ਹਿੰਦੁਸਤਾਨ ਉਜੜਿਆ ਪੁਜੜਿਆ ਪਿਆ ਸੀ ਤੁਸੀਂ ਸਾਹਮਣੇ ਇਹ ਨਕਸ਼ਾ ਵੇਖ ਰਹੇ ਹੋ ਨਕਸ਼ਾ ਆਪਣੇ ਆਪ ਹੀ ਸਭ ਤੋਂ ਦੱਸ ਰਿਹਾ ਹੈ ਕਿ ਇਹਦੇ ਵਿੱਚ ਥੋੜ੍ਹਾ ਜਿਹਾ ਗੌਰ ਕਰਕੇ ਦੇਖਿਓ ਨਕਸ਼ੇ ਨੂੰ ਜਦੋਂ ਤੁਸੀਂ ਉੱਠੋਗੇ ਜਾਂ ਜਿਸ ਤਰ੍ਹਾਂ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਸਤਲੁਜ ਤੋਂ ਪਰੇ ਪਰੇ ਦਾ ਪੰਜਾਬ ਸਤਲੁਜ ਤੋਂ ਵੈਸਟ ਵਾਰਡ ਨੌਰਥ ਵਾਰਡ ਇਹ ਸਾਰਾ ਏਰੀਆ ਹਿੰਦੁਸਤਾਨ ਨਾਲੋਂ ਤੋੜ ਕੇ ਅਫਗਾਨੀ ਸਾਮਰਾਜ ਦੇ ਵਿੱਚ ਸ਼ਾਮਲ ਕੀਤਾ ਜਾ ਚੁੱਕਿਆ ਸੀ ਹਿੰਦੁਸਤਾਨ ਨਾਲੋਂ ਦਹਾਕੇ ਪਹਿਲਾਂ ਇਹ ਟੁੱਟ ਚੁੱਕਿਆ ਸੀ ਤੋੜਿਆ ਜਾ ਚੁੱਕਿਆ ਸੀ ਇਹ ਅਫਗਾਨੀ ਸਾਮਰਾਜ ਦਾ ਏਰੀਆ ਸੀ ਹਿੰਦੁਸਤਾਨ ਦਾ ਏਰੀਆ ਨਹੀਂ ਕਿਹਾ ਜਾਂਦਾ ਸੀ ਅਹਿਮਦ ਸ਼ਾਹ ਅਬਦਾਲੀ ਦੇ ਸਤਲੁਜ ਤੋਂ ਪਾਰ ਦਾ ਜਿਹੜਾ ਇਲਾਕਾ ਸੀ ਉਹ ਸਾਰੇ ਦਾ ਸਾਰਾ ਆਪਣੇ ਅਫਗਾਨੀ ਐਮਪਾਇਰ ਦੇ ਵਿੱਚ ਸ਼ਾਮਲ ਕਰ ਲਿਆ ਸੀ ਔਰ ਉਹ ਸਾਰੇ ਖੇਤਰ ਪਹਿਲਾਂ ਮਿਸਰਾਂ ਨੇ ਫਿਰ ਮਹਾਰਾਜਾ ਰਣਜੀਤ ਸਿੰਘ ਅਫਗਾਨੀ ਸਾਮਰਾਜ ਕੋਲੋਂ ਖੋਹੇ ਜਿੱਤੇ ਤੇ ਉੱਥੇ ਰਾਜ ਐਸਟੈਬਲਿਸ਼ ਕੀਤਾ ਪਹਿਲਾਂ ਸਤਲੁਜ ਤੋਂ ਉਰਲੇ ਪਾਸੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਆਪਣਾ ਰਾਜ ਹੋ ਗਿਆ ਸੀ ਇਹ ਸਾਰਾ ਮਾਲਵਾ ਤੇ ਈਵਨ ਕਰਨਾਲ ਤੱਕ ਇਹ ਸਾਰਾ ਏਰੀਆ ਉਹਦੇ ਰਾਜ ਦੇ ਵਿੱਚ ਸ਼ਾਮਲ ਹੋ ਗਿਆ ਸੀ ਲੇਕਿਨ 1809 ਦੇ ਵਿੱਚ ਜਿਹੜੀ ਸੰਧੀ ਹੋਈ ਅੰਮ੍ਰਿਤਸਰ ਦੀ ਉਸ ਸੰਧੀ ਰਾਹੀਂ ਇਹ ਸਤਲੁਜ ਤੋਂ ਉਰਲਾ ਏਰੀਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚੋਂ ਬਾਹਰ ਨਿਕਲ ਕਰ ਲਿਆ ਗਿਆ ਸੀ ਤੇ ਸਤਲੁਜ ਦਾ ਪਰਲਾ ਏਰੀਆ ਉਹਦੇ ਲਈ ਛੱਡ ਦਿੱਤਾ ਗਿਆ ਸੀ ਜਿਹੜੀ ਸੰਧੀ ਦੀ ਸ਼ਰਤ ਸੀ ਮੇਨ ਸ਼ਰਤ ਅੰਮ੍ਰਿਤਸਰ ਦੀ ਸੰਧੀ 1809 ਵਿੱਚ ਜਿਹੜੀ ਹੋਈ ਹੈ। ਸਤਲੁਜ ਸ਼ਬਦ ਦੇਖੋ ਤੁਸੀਂ ਧਿਆਨ ਨਾਲ ਸੁਣਿਓ, ਇਹ ਈਸਟ ਇੰਡੀਆ ਕੰਪਨੀ ਨਾਲ ਸੀ ਸੰਧੀ ਹੋਈ, ਬ੍ਰਿਟਿਸ਼ ਪਾਵਰ ਨਾਲ। ਸਤਲੁਜ ਤੋਂ ਉਰਲੇ ਪਾਸੇ ਮਤਲਬ ਈਸਟਵਾਰਡ ਸਾਊਥਵਾਰਡ ਰਣਜੀਤ ਸਿੰਘ ਦਾ ਕੋਈ ਅਧਿਕਾਰ ਨਹੀਂ ਹੋਏਗਾ ਤੇ ਸਤਲੁਜ ਤੋਂ ਪਰਲੇ ਪਾਸੇ ਈਸਟ ਇੰਡੀਆ ਕੰਪਨੀ ਦਾ ਕੋਈ ਅਧਿਕਾਰ ਨਹੀਂ। ਇੱਕੋ ਸ਼ਰਤ ਸੀ ਅੰਮ੍ਰਿਤਸਰ ਦੀ ਸੰਧੀ। ਹਿਸਟੋਰੀਅਨਸ ਨੇ ਆਪਣੇ ਆਪਣੇ ਡਿਫਰੈਂਟ ਵਿਊਜ ਦਿੱਤੇ ਨੇ, ਹਰ ਇੱਕ ਦੇਣ ਦਾ ਅਧਿਕਾਰੀ ਹੈ। ਜਿਹੜੀ ਇਹ ਸ਼ਰਤ ਸੀ ਕਿ ਸਤਲੁਜ ਤੋਂ ਪਰਲੇ ਪਾਸੇ ਈਸਟ ਇੰਡੀਆ ਕੰਪਨੀ ਦਾ ਕੋਈ ਅਧਿਕਾਰ ਨਹੀਂ ਹੋਏਗਾ, ਤੁਸੀਂ ਆਪ ਹੀ ਸੋਚੋ ਇਹਦੇ ਕਿਤਨੇ ਮੀਨਿੰਗ, ਕਿਤਨੇ ਵਿਸ਼ਾਲ ਮੀਨਿੰਗ ਨਿਕਲਦੇ। ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਨੋਇੰਗਲੀ ਕੀਤਾ ਈਸਟ ਇੰਡੀਆ ਕੰਪਨੀ ਨੇ ਜਾਂ ਅਨਨੋਇੰਗਲੀ। ਲੋਕ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਵੱਡੀ ਹਾਰ ਸੀ। ਲੋਕ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਡਰ ਗਿਆ ਸੀ। ਤੁਸੀਂ ਖੁਦ ਸੋਚੋ ਜਿਹੜੀ ਈਸਟ ਇੰਡੀਆ ਕੰਪਨੀ ਸਾਰੇ ਹਿੰਦੁਸਤਾਨ ਤੇ ਇੱਕ ਹੜ ਵਾਂਗ ਅੱਗੇ ਵੱਧਦੀ ਆ ਰਹੀ ਹੈ, ਸਾਰੇ ਏਸ਼ੀਆ ਤੇ ਵੱਧ ਆਪਣਾ ਰਾਜ ਐਸਟੈਬਲਿਸ਼ ਕਰ ਚੁੱਕੀ ਹੈ, ਉਸ ਈਸਟ ਇੰਡੀਆ ਕੰਪਨੀ ਨੇ ਇੱਕੋ ਲਾਈਨ ਨਾਲ ਆਪਣਾ ਸਾਰਾ ਅਧਿਕਾਰ ਸਤਲੁਜ ਤੋਂ ਨੌਰਥ ਵਾਰਡ ਤੇ ਵੈਸਟ ਵਾਰਡ ਆਪਣਾ ਅਧਿਕਾਰ ਖਤਮ ਕਰ ਲਿਆ ਔਰ ਉਹਨੂੰ ਬ੍ਰੇਕ ਲੱਗੇ। ਇਹ ਬ੍ਰੇਕ ਲੱਗੇ ਹੋਏ ਈਸਟ ਇੰਡੀਆ ਕੰਪਨੀ ਨੂੰ ਗਵਰਨਰ ਜਨਰਲ ਨੂੰ ਉਸ ਸਮੇਂ ਮਹਿਸੂਸ ਹੋਏ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਤੋਂ ਪਰਲਾ ਸਾਰਾ ਏਰੀਆ ਇਨਕਲੂਡਿੰਗ ਕਸ਼ਮੀਰ, ਲਦਾਖ, ਤਿੱਬਤ ਦਾ ਏਰੀਆ, ਪਿਸ਼ਾਵਰ, ਹਜ਼ਾਰਾ, ਅਟਕ, ਖੈਬਰ ਪਾਸ, ਖੈਬਰ ਪਾਸ ਨੂੰ ਵੀ ਕ੍ਰੋਸ ਕਰਕੇ ਖੈਬਰ ਨੂੰ ਵੀ ਕ੍ਰੋਸ ਕਰਕੇ ਜਲਾਲਾਬਾਦ, ਕਾਬਲ ਅਤੇ ਕੰਧਾਰ ਦੇ ਨੇੜੇ ਜਾ ਲੱਗਿਆ ਰਣਜੀਤ ਸਿੰਘ। ਜਦੋਂ 1831 ਦੀ ਮਿਲਣੀ ਹੋਈ ਹੈ ਨਾ ਰੋਪੜ ਦੇ ਵਿੱਚ ਗਵਰਨਰ ਜਨਰਲ ਨਾਲ ਮਹਾਰਾਜਾ ਰਣਜੀਤ ਸਿੰਘ ਦੀ, ਇੱਕ ਨਿਗਮ ਨੇ ਇੱਕ ਲਿਖਿਆ ਹੈ ਕਿ ਸਾਨੂੰ 1828-29 ਦੇ ਵਿੱਚ ਜਾ ਕੇ ਪਤਾ ਲੱਗਿਆ ਹੈ ਕਿ ਰਣਜੀਤ ਸਿੰਘ ਨੇ 1809 ਦੀ ਸੰਧੀ ਦਾ ਕਿੰਨਾ ਵੱਡਾ ਫਾਇਦਾ ਲੈ ਲਿਆ ਸੀ। ਬਿਨਾਂ ਅੰਗਰੇਜ਼ਾਂ ਦੇ ਮਤਲਬ ਨੂੰ ਜਾਣੇ ਦੇ, ਅੰਗਰੇਜ਼ਾਂ ਨੂੰ ਇਸ ਗੱਲ ਦੀ ਗੌਰ ਹੀ ਨਹੀਂ ਮਤਲਬ ਪਈ, ਮਤਲਬ ਪਤਾ ਹੀ ਨਹੀਂ ਲੱਗਿਆ ਕਿ ਰਣਜੀਤ ਸਿੰਘ ਕਿੱਥੇ ਕਿੱਥੇ ਤੱਕ ਪਹੁੰਚ ਗਿਆ। ਉਹ ਹੈਰਾਨ ਹੋਏ ਕਿ ਇੱਕ ਸ਼ਰਤ ਦੀ ਤਾਕਤ ਨਾਲ ਰਣਜੀਤ ਸਿੰਘ ਉਸ ਸਾਰੇ ਇਲਾਕੇ ਦਾ ਮਾਲਕ ਬਣ ਗਿਆ ਸੀ ਜਿਸ ਇਲਾਕੇ ਤੇ ਈਸਟ ਇੰਡੀਆ ਕੰਪਨੀ ਨੇ ਆਪਣੇ ਪੈਰ ਪਸਾਰ ਲਏ। ਹਿਸਟੋਰੀਅਨ ਹਰ ਕਿਸਮ ਦੇ ਵਿਊਜ ਦੇ ਰਹੇ ਨੇ, ਜੋ ਹਰ ਇੱਕ ਨੂੰ ਆਜ਼ਾਦੀ ਹੈ ਆਪਣੇ ਵਿਊਜ ਦੇਣ ਦੀ। ਜਰਾ ਇਹ ਸੋਚ ਕੇ ਦੇਖੋ ਨਾ ਕਿ ਇੱਕ ਡਿਪਲੋਮੈਟਿਕਲੀ ਬਿਨਾਂ ਕੋਈ ਲੜਾਈ ਲੜੇ, ਬਿਨਾਂ ਫੌਜਾਂ ਕੋਈ ਨੁਕਸਾਨ ਕਰਵਾਏ ਆਦਮੀਆਂ ਦਾ ਮਤਲਬ ਵਿਅਕਤੀਆਂ ਦਾ, ਰਣਜੀਤ ਸਿੰਘ ਨੇ ਇੱਕ ਐਸੀ ਡਿਪਲੋਮੈਟਿਕ ਜਿੱਤ ਜਿੱਤ ਲਈ ਸੀ ਜਿਹਦੇ ਬਾਰੇ ਅੰਗਰੇਜ਼ ਪਿੱਛੋਂ ਪਛਤਾ ਰਹੇ ਸੀ ਕਿ ਅਸੀਂ ਤੇ ਅੰਮ੍ਰਿਤਸਰ ਦੀ ਸੰਧੀ ਸਾਡੇ ਨੁਕਸਾਨ 'ਚ ਗਈ ਹੈ ਅਤੇ ਰਣਜੀਤ ਸਿੰਘ ਦੇ ਹੱਕ ਵਿੱਚ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਰਣਜੀਤ ਸਿੰਘ ਬਹੁਤ ਵੱਡਾ ਰਾਜਨੀਤੀਵਾਨ ਸੀ, ਡਿਪਲੋਮੈਟਿਕ ਸੀ। ਰਾਜਨੀਤੀਵਾਨ ਦਾ ਦੀ ਪਰਿਭਾਸ਼ਾ, ਰਾਜਨੀਤੀ ਦੀ ਪਰਿਭਾਸ਼ਾ ਇਹ ਹੁੰਦੀ ਹੈ ਕਿ ਸੱਪ ਵੀ ਮਰ ਜਾਵੇ, ਲਾਠੀ ਵੀ ਨਾ ਟੁੱਟੇ। ਓਕੇ, ਸੱਪ ਵੀ ਮਰ ਜਾਵੇ, ਲਾਠੀ ਵੀ ਨਾ ਟੁੱਟੇ, ਇਹ ਰਾਜਨੀਤੀ ਹੁੰਦੀ ਹੈ। ਰਣਜੀਤ ਸਿੰਘ ਨੇ ਲੜਾਈ ਵੀ ਕੋਈ ਨਹੀਂ ਸੀ ਕੀਤੀ, ਅੰਗਰੇਜ਼ ਨੂੰ ਨਾਰਾਜ਼ ਵੀ ਕੋਈ ਨਹੀਂ ਸੀ ਕੀਤਾ, ਲੇਕਿਨ ਉਹਦੀ ਨਾਰਾਜ਼ਗੀ ਤੋਂ ਬਗੈਰ ਹੀ, ਲੜਾਈ ਕੀਤੇ ਤੋਂ ਬਗੈਰ ਹੀ ਉਹਨਾਂ ਸਭ ਇਲਾਕਿਆਂ ਨੂੰ ਰਣਜੀਤ ਸਿੰਘ ਨੇ 1809 ਤੋਂ ਪਿੱਛੋਂ ਜਿੱਤ ਲਿਆ ਸੀ, ਜਿਹੜੇ ਇਲਾਕਿਆਂ ਨੂੰ ਉਹ ਕਦੇ ਵੀ ਅੰਗਰੇਜ਼ ਦੇ ਕਨਫਰੰਟੇਸ਼ਨ ਦੇ ਵਿੱਚ ਆ ਕੇ ਜਿੱਤ ਨਹੀਂ ਸੀ ਸਕਦਾ। ਇਹ ਅੰਗਰੇਜ਼ ਅਧਿਕਾਰੀ ਮਹਿਸੂਸ ਕਰਦੇ ਸੀ ਕਿ ਸਾਡੀ ਸੰਧੀ ਦਾ ਉਹਨੇ ਕਿੰਨਾ ਫਾਇਦਾ ਉਠਾਇਆ, ਸਾਡੇ ਹਿਸਟੋਰੀਅਨ ਇਹ ਮਹਿਸੂਸ ਨਹੀਂ ਕਰਦੇ। ਕਸ਼ਮੀਰ ਨੂੰ ਕਿਹੜਾ ਸੋਚ ਸਕਦਾ ਹੈ ਕਿ ਉਹ ਕਦੇ ਹਿਸਟਰੀ ਦੇ ਵਿੱਚ ਪੰਜਾਬ ਦੇ ਵਿੱਚ ਸ਼ਾਮਲ ਕਿਤੇ ਹੋਏ ਹੈ, ਜਾਂ ਕੋਈ ਇਹ ਸੋਚ ਸਕਦਾ ਹੈ ਕਿ ਉਹ ਪੰਜਾਬ ਦੇ ਵਿੱਚ ਸ਼ਾਮਲ ਹੋਏਗਾ, ਜਾਂ ਪੰਜਾਬ ਦੀ ਧਰਤੀ ਸੀ ਉਹ। ਸਾਰਾ ਕਸ਼ਮੀਰ ਜਿੱਤ ਲਿਆ ਗਿਆ, ਤਿੱਬਤ ਦਾ ਇਲਾਕਾ, ਉਸ ਇਲਾਕਾ ਉਰਲਾ ਉਹ ਵੀ ਜਿੱਤ ਲਿਆ ਗਿਆ, ਮੁਲਤਾਨ, ਪਿਸ਼ਾਵਰ, ਦਰਾ ਖੈਬਰ ਜਿੱਥੇ ਦੀ ਆਬਾਦੀ ਬੇਅੰਤ ਖੂਨਖਾਰ ਸੀ, ਜਿੱਥੇ ਕੋਈ ਇੰਡੀਅਨ ਸੋਚ ਵੀ ਨਹੀਂ ਸੀ ਸਕਦਾ ਕਿ ਉੱਥੇ ਉਸ ਇਲਾਕੇ ਨੂੰ ਜਿੱਤ ਲਏਗਾ ਔਰ ਜਿੱਤ ਕੇ ਉੱਥੇ ਆਪਣਾ ਆਪਣਾ ਰਾਜ ਅਸਟੈਬਲਿਸ਼ ਕਰ ਲਏਗਾ, ਇਹ ਉਹਦੀ ਸੋਚ ਸਮਝ ਤੋਂ ਹੀ ਬਾਹਰ ਹੋ ਚੁੱਕੀਆਂ ਗੱਲਾਂ ਸਨ। ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਇੱਕ 1809 ਦੀ ਸੰਧੀ ਦੀ ਤਾਕਤ ਨਾਲ ਅੰਗਰੇਜ਼ਾਂ ਨੂੰ ਕਾਨੂੰਨੀ ਤੌਰ ਤੇ ਸਤਲੁਜ ਦੇ ਉੱਤੇ ਰੋਕ ਕੇ ਰੱਖਿਆ ਔਰ ਉਹਨਾਂ ਕੋਲੋਂ ਬੇਪਰਵਾਹ ਹੋ ਕੇ ਆਪਣੇ ਆਪ ਨੂੰ ਫ੍ਰੀ ਹੈਂਡ ਸਮਝ ਕੇ ਉਹ ਸਤਲੁਜ ਦੇ ਪਾਰ ਦਾ ਜਲਾਲਾਬਾਦ ਤੱਕ ਦਾ, ਕਾਬਲ ਕਧਾਰ ਦੇ ਨੇੜੇ ਤੱਕ ਦਾ ਸਾਰਾ ਇਲਾਕਾ ਆਪਣੇ ਸਾਮਰਾਜ ਦੇ ਵਿੱਚ ਕੈਦ ਕਰ ਲਿਆ। ਔਰ ਦੋਸਤੋ, ਇਸ ਤੋਂ ਵੀ ਇੱਕ ਵੱਡੀ ਹੈਰਾਨੀ ਦੀ ਗੱਲ ਇਹ ਸੀ ਸਰ, ਤੁਸੀਂ ਵੀ ਬੋਲੇ ਸੀ ਅੰਕੜੇ ਆਬਾਦੀ ਦੇ, ਰਣਜੀਤ ਸਿੰਘ ਦਾ 1839 ਤੱਕ ਜੋ ਅਸਟੈਬਲਿਸ਼ ਕੀਤਾ ਹੋਇਆ ਰਾਜ ਸੀ ਉਹਦੇ ਵਿੱਚ ਸਿੱਖਾਂ ਦੀ ਆਬਾਦੀ 8% ਸੀ। ਸਿੱਖਾਂ ਦੀ ਆਬਾਦੀ, ਮਤਲਬ ਇਮੇਜਿਨ ਕਰੋ, ਸਿੱਖਾਂ ਦੀ ਆਬਾਦੀ 8% ਸੀ, ਮੈਜੋਰਿਟੀ ਮੁਸਲਮਾਨਾਂ ਦੀ ਸੀ, ਥੋੜੀ ਜੀ ਜ਼ਿਆਦਾ ਨਹੀਂ, ਜਿਵੇਂ ਆਪਾਂ 51-50% ਕਹਿ ਸਕਦੇ ਹਾਂ, ਤੇ 49% ਹਿੰਦੂ ਆਬਾਦੀ ਸੀ। 8% ਆਬਾਦੀ ਨੇ, ਮੈਜੋਰਿਟੀ ਦੀ ਜਿਹੜੀ ਆਬਾਦੀ ਸੀ, ਪਹਿਲੀ ਗੱਲ ਤਾਂ ਕਿ ਉਹਦੇ ਕੋਲੋਂ ਰਾਜ ਭਾਗ ਖੋਹਿਆ ਔਰ ਖੋਹਣ ਤੋਂ ਬਾਅਦ ਐਸਾ ਰਾਜ ਅਸਟੈਬਲਿਸ਼ ਕੀਤਾ ਕਿ ਉਹਨਾਂ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਤੁਸੀਂ ਸਾਡੇ ਗੁਲਾਮ ਹੋ ਜਾਂ ਸਾਡੇ ਹਰਾਏ ਹੋਏ ਹੋ। ਐਸੀਆਂ ਪਾਲਿਸੀਜ਼ ਤਿਆਰ ਕੀਤੀਆਂ, ਅਡੋਪਟ ਕੀਤੀਆਂ ਮਹਾਰਾਜਾ ਰਣਜੀਤ ਸਿੰਘ ਨੇ ਕਿ ਨਾ ਮੁਸਲਮਾਨ ਨੂੰ ਇਹ ਮਹਿਸੂਸ ਹੁੰਦਾ ਸੀ ਕਿ ਰਣਜੀਤ ਸਿੰਘ ਕੌਣ ਹੈ, ਹਿੰਦੂ ਨੂੰ ਤਾਂ ਮਹਿਸੂਸ ਹੁੰਦਾ ਹੀ ਨਹੀਂ ਸੀ ਕਿਉਂਕਿ ਹਿੰਦੂ ਤਾਂ ਆਲਰੇਡੀ ਗੁਲਾਮ ਸਨ, ਮਤਲਬ ਮੁਗਲ ਹਕੂਮਤ ਦੇ ਤੇ ਜਾਂ ਬ੍ਰਿਟਿਸ਼ਰਸ ਦੇ, ਸਗੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹਿੰਦੂ ਇਹ ਮਹਿਸੂਸ ਕਰ ਰਹੇ ਸਨ ਕਿ ਅਸੀਂ ਸੁਤੰਤਰ ਹੋ ਗਏ। ਕਿਵੇਂ? ਜਿਹੜੀਆਂ ਗੱਲਾਂ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ, ਮੇਰਾ ਨਹੀਂ ਖਿਆਲ ਹੈਗਾ ਕਿ ਤੁਸੀਂ ਇਹ ਸੁਣੀਆਂ ਹੋਣਗੀਆਂ ਗੱਲਾਂ ਪਹਿਲਾਂ, ਜਾਂ ਕਿਸੇ ਲਿਖਤ ਵਿੱਚ ਇਹ ਗੱਲਾਂ ਆਈਆਂ ਹੋਣਗੀਆਂ, ਮੇਰਾ ਖਿਆਲ ਨਹੀਂ। ਸਤਲੁਜ ਤੋਂ ਪਰਲੇ ਪਾਸੇ, ਕਿਉਂਕਿ ਸਤਲੁਜ ਬਾਰਡਰ ਬਣ ਗਿਆ ਈਸਟ ਇੰਡੀਆ ਕੰਪਨੀ ਅਤੇ ਮਹਾਰਾਜਾ ਰਣਜੀਤ ਸਿੰਘ ਦਾ, ਸਤਲੁਜ ਤੋਂ ਪਰਲੇ ਪਾਸੇ ਜਲਾਲਾਬਾਦ ਤੱਕ ਖੈਬਰ ਲੰਘ ਕੇ ਸਾਰਾ ਜਿਹੜਾ ਮੁਸਲਿਮ ਏਰੀਆ ਸੀ, ਅਫਗਾਨੀ ਏਰੀਆ ਸੀ, ਖੂਨਖਾਰ ਪਠਾਣਾ ਦਾ ਏਰੀਆ ਸੀ, ਗਊ ਮਾਰਨ ਤੇ ਸਖ਼ਤ ਪਾਬੰਦੀ ਸੀ, ਕੁਛ ਵੀ ਕਰ ਲਓ ਤੁਸੀਂ ਗਊ ਨਹੀਂ ਮਾਰੀ ਜਾ ਸਕਦੀ। ਤੁਸੀਂ ਇਮੈਜਿਨ ਕਰੋ, ਅੱਜ ਵੀ ਮਤਲਬ ਇੰਡੀਆ ਦੇ ਵਿੱਚ ਜਿੱਥੇ 80% ਹਿੰਦੂ ਆਬਾਦੀ ਹੈ, ਉੱਥੇ ਵੀ ਗਊ ਮਾਰਨ ਤੇ ਪੂਰਨ ਪਾਬੰਦੀ ਨਹੀਂ ਲੱਗ ਸਕੀ ਅਜੇ ਤੱਕ। ਡਿਫਰੈਂਟ ਡਿਫਰੈਂਟ ਏਰੀਆ ਦੇ ਵਿੱਚ ਕੋਈ ਥੋੜ੍ਹੀ ਜਿਹੀ ਕੰਪਲੀਟ ਪਾਬੰਦੀ ਹੈ, ਬਾਕੀ ਅੱਜ ਚੱਲਦਾ ਸਾਰਾ ਕੰਮ ਚਲਾਉਣਾ ਪੈਂਦਾ। ਮਹਾਰਾਜਾ ਰਣਜੀਤ ਸਿੰਘ ਦਾ ਇੱਕੋ ਇੱਕ ਸਖ਼ਤ ਆਰਡਰ ਸੀ ਕਿ ਖਾਲਸੇ ਦੇ ਰਾਜ ਦੇ ਵਿੱਚ ਗਊ ਘਾਤ ਨਹੀਂ ਹੋਵੇਗਾ। ਹਿੰਦੁਸਤਾਨ ਦਾ ਜਿਹੜਾ ਬ੍ਰਾਹਮਣ ਸੀ ਉਹ ਸਤਲੁਜ ਤੋਂ ਪਰਲੀ ਭੂਮੀ ਨੂੰ ਪਵਿੱਤਰ ਭੂਮੀ ਸਮਝਦਾ ਸੀ ਰਣਜੀਤ ਸਿੰਘ ਦੇ ਰਾਜ ਵਿੱਚ। ਕਿਉਂ ਪਵਿੱਤਰ ਭੂਮੀ ਸਮਝਦਾ ਸੀ? ਉਹ ਸਮਝਦਾ ਸੀ ਆਹੀ ਇੱਕ ਭੂਮੀ ਹੈ ਜਿੱਥੇ ਗਊ ਨਹੀਂ ਮਾਰੀ ਜਾਂਦੀ। ਸਤਲੁਜ ਤੋਂ ਉਰਲੇ ਪਾਸੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਗਊ ਮਾਰੀ ਜਾਂਦੀ ਸੀ, ਸਰਿਆਮ ਸਰਿਆਮ। लुक छिपके नहीं सी, क्योंकि गुलाम सी सारी जनता इतों की हैल्पलैस सन। ਇਹ ਰਣਜੀਤ ਸਿੰਘ ਨੇ ਹੀ ਆਪਣੇ ਰਾਜ ਦੇ ਵਿੱਚ ਇਹ ਗੱਲ ਅਸਟੈਬਲਿਸ਼ ਕੀਤੀ ਸੀ ਕਿ ਇੱਥੇ ਜਮਹੂਰੀ ਮਾਰੀ ਜਾਂਦੀ ਔਰ ਸਮੁੱਚਾ ਹਿੰਦੁਸਤਾਨ ਦਾ ਹਿੰਦੂ ਇਹ ਗੱਲ ਮੰਨਦਾ ਸੀ ਕਿ ਸਤਲੁਜ ਤੋਂ ਪਰਲੀ ਭੂਮੀ ਹੀ ਸਾਡੇ ਲਈ ਪਵਿੱਤਰ ਹੈ, ਸਾਡੇ ਲਈ ਸੁਤੰਤਰ ਭੂਮੀ ਹੈ ਜਿੱਥੇ ਗਊ ਘਾਤ ਨਹੀਂ ਹੁੰਦਾ। ਜਦੋਂ ਪੰਜਾਬ ਦੇ ਇਸ ਮਹਾਨ ਇੰਪਾਇਰ ਦੀ ਅਨੈਕਸੇਸ਼ਨ ਹੋਈ ਸੀ 1849 ਦੇ ਵਿੱਚ, ਮੈਂ ਤੁਹਾਨੂੰ ਦੱਸਦੇ ਹਾਂ ਸਭ ਤੋਂ ਵੱਧ ਦੁਖੀ ਪੰਜਾਬ ਦਾ ਹਿੰਦੂ ਸੀ, ਸਭ ਤੋਂ ਵੱਧ ਦੁਖੀ। ਕਿਉਂ? ਕਿਉਂਕਿ ਉਹਦੀ ਜਿਹੜੀ ਪਵਿੱਤਰਤਾ ਸੀ, ਉਹਦੀ ਜਿਹੜੀ ਜਿਹੜਾ ਪੁਆਇੰਟ ਉਹ ਵੀ ਉਸਦੀ ਪਵਿੱਤਰਤਾ ਦਾ, ਉਹ ਖਤਮ ਹੋ ਗਿਆ ਸੀ ਪੰਜਾਬ ਦੀ ਭੂਮੀ ਦਾ। ਅੰਗਰੇਜ਼ਾਂ ਦੇ ਆਉਣ ਸਾਰ ਹੋਰ ਤਾਂ ਸਾਰੇ ਖੁੱਲ੍ਹ ਦੇਣੀ ਹੀ ਸੀ, ਗਊਆਂ ਮਾਰਨ ਦੀ ਈਵਨ ਅੰਮ੍ਰਿਤਸਰ ਦੇ ਵਿੱਚ ਵੀ ਖੁੱਲ੍ਹ ਦੇਤੀ ਸੀ ਕਿ ਸਰੇ ਬਜਾਰ ਵੀ ਜਿਸ ਤਰ੍ਹਾਂ ਮਾਰਨਾ ਹੈ ਉਹ ਉਸ ਤਰ੍ਹਾਂ ਹੀ ਗਊਆਂ ਮਾਰ ਸਕਦੇ। ਇੱਕ ਘਟਨਾ ਐਸੀ ਸੀ ਲਾਹੌਰ ਦੀ ਵਾਪਰੀ ਹੋਈ ਕਿ ਇੱਕ ਦੋ ਅੰਗਰੇਜ਼ ਸਿਪਾਹੀ ਘੋੜਿਆਂ ਦੇ ਸਵਾਰ ਹੋਏ, ਵੈਸੀ ਸ਼ਾਮ ਨੂੰ ਉੜ ਕੇ ਆ ਰਹੇ ਸੀ ਬਾਹਰ ਸੈਰ ਸਪਾਟਾ ਕਰਕੇ ਜਾਂ ਸ਼ਿਕਾਰ ਖੇਡ ਕੇ। ਜਦੋਂ ਲਾਹੌਰ ਦੇ ਬਾਜ਼ਾਰਾਂ ਵਿੱਚ ਦੀ ਲੰਘ ਰਹੇ ਸਨ, ਅੱਗੇ ਗਊਆਂ ਦਾ ਰੱਗ ਆ ਰਿਹਾ ਸੀ ਗਊਸ਼ਾਲਾ ਵਿੱਚ ਜਾਣ ਲਈ, ਉਹਨਾਂ ਦੇ ਘੋੜਿਆਂ ਨੂੰ ਰਾਹ ਨਹੀਂ ਸੀ ਮਿਲ ਰਿਹਾ, ਤੇ ਉਹਨਾਂ ਨੇ ਗੁੱਸੇ 'ਚ ਆ ਕੇ ਆਪਣੀਆਂ ਤਲਵਾਰਾਂ ਖਿੱਚ ਕੇ ਗਊਆਂ ਨੂੰ ਕੱਟਣਾ ਵੱਢਣਾ ਸ਼ੁਰੂ ਕਰ ਦਿੱਤਾ ਉੱਥੇ। ਇਹ ਇੱਕ ਮਹੀਨਾ ਬਾਅਦ ਜਾਂ ਡੇਢ ਕੁ ਮਹੀਨਾ ਬਾਅਦ ਜਦੋਂ ਇਲੈਕਸ਼ਨ ਹੋਈ ਆ ਪੰਜਾਬ ਦੀ, ਉਦੋਂ ਦੀ ਗੱਲ ਹੈ। ਲਾਹੌਰ ਦੇ ਹਿੰਦੂਆਂ ਨੇ ਬੜਾ ਰੌਲਾ ਪਾਇਆ, ਜੀ ਤੁਸੀਂ ਅਸੀਂ ਪਰੇ ਕਰ ਦਿੰਦੇ ਹਾਂ, ਤੁਸੀਂ ਕਿਉਂ ਮਾਰਦੇ ਹੋ ਗਊਆਂ ਨੂੰ? ਉਹਨਾਂ ਨੇ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਨਿਸ਼ਾਨੀ ਹੈ ਗੁਲਾਮੀ ਦੀ। ਬਾਜ਼ਾਰ ਦੇ ਹਿੰਦੂ ਇਕੱਠੇ ਹੋ ਕੇ ਉਹਨਾਂ ਦੋ ਅੰਗਰੇਜ਼ ਅਫਸਰਾਂ ਦੇ ਅੰਗਰੇਜ਼ ਸਿਪਾਹੀਆਂ ਦੇ ਪਿੱਛੇ ਪੈ ਗਏ। ਉਦੋਂ ਤਾਂ ਉਹ ਭੱਜ ਗਏ, ਲੇਕਿਨ ਪਿੱਛੋਂ ਆਪਣੇ ਨਾਲ ਹੋਰ ਸਿਪਾਹੀ ਲੈ ਕੇ ਉਹ ਉਸੇ ਬਾਜ਼ਾਰ 'ਚ ਆ ਗਏ ਤੇ ਜਿੰਨੇ ਬਾਜ਼ਾਰ ਦੇ ਹਿੰਦੂ ਸਭ ਫੜ ਕੇ ਉਸਦਾ ਮਾਸ ਤੇ ਕੁੱਟ ਕੇ ਉਸ ਨੂੰ ਫਾਂਸੀ ਚੜਾਤਾ। ਕਿ ਤੁਸੀਂ ਤੁਹਾਡੇ ਇਹ ਕਹਿਣ ਦੀ ਹਿੰਮਤ ਕਿਉਂ ਪਈ ਹੈ ਕਿ ਤੁਸੀਂ ਗਊਆਂ ਕਿਉਂ ਮਾਰੀਆਂ? ਮਤਲਬ ਇਹ ਫਰਕ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਤੇ ਹਿੰਦੁਸਤਾਨ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਰਾਜ ਦਾ। ਇਹ ਹਿਸਟੋਰੀਕਲ ਫੈਕਟਸ ਨੇ, ਪਰ ਮੇਰਾ ਵੀ ਖਿਆਲ ਹੈਗਾ ਕਿ ਤੁਹਾਡੇ ਤੁਸੀਂ ਇਹ ਗੱਲਾਂ ਸੁਣੀਆਂ ਹੋਣਗੀਆਂ ਜਾਂ ਪੜ੍ਹੀਆਂ ਹੋਣਗੀਆਂ ਕਿਤੇ। ਇਹ ਗੱਲ ਕਿਸ ਤਰ੍ਹਾਂ ਹੋਂਦ ਵਿੱਚ ਆਈ, ਕਿਸ ਤਰ੍ਹਾਂ ਇਹ ਚਿਣਗ ਲੱਗੀ ਪੰਜਾਬੀਆਂ ਨੂੰ, ਹੁਣ ਮੈਂ ਸ਼ੁਰੂ ਜੀ ਥੋੜ੍ਹੀ ਜਿਹੀ ਗੱਲ ਮੈਂ ਤੁਹਾਨੂੰ ਪਿਛਲੇ ਬੈਕਗ੍ਰਾਉਂਡ ਤੋਂ ਮਤਲਬ ਲਿਆਉਣ ਕਰਨੀ ਚਾਹੁੰਦਾ ਕਿ ਇਹ ਕੋਈ ਅਚਨਚੇਤੀ ਉਭਾਰ ਨਹੀਂ ਸੀ, ਨਾ ਮਹਾਰਾਜਾ ਰਣਜੀਤ ਸਿੰਘ ਦਾ ਨਾ ਦਸਮਾਂ ਦਾ। ਇਹਦੀ ਸ਼ੁਰੂਆਤ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਤੇ ਖਾਲਸਾ ਸਾਜਿਆ ਸੀ, ਸ਼ੁਰੂਆਤ ਇਹਦੀ ਉਦੋਂ ਹੀ ਹੋ ਗਈ ਸੀ। ਬੇਟਾ ਮੈਨੂੰ ਥੋੜਾ ਜਿਹਾ ਪਾਣੀ ਮੇਰਾ ਟੇਬਲ ਤੇ। ਥੈਂਕ ਯੂ ਬੇਟਾ। ਗੁਰੂ ਨਾਨਕ ਸਾਹਿਬ ਦੀ ਜੋ ਲਹਿਰ ਸ਼ੁਰੂ ਕੀਤੀ ਹੋਈ ਸੀ, ਉਸ ਲਹਿਰ ਦਾ ਸਿਖਰ ਕਲਾਈਮੈਕਸ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪਹੁੰਚ ਗਿਆ। ਔਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਛਲੇ 200 ਸਾਲਾਂ ਦੀ ਬੈਕਗ੍ਰਾਉਂਡ ਵਾਲੇ ਸਮੇਂ ਨੂੰ ਜਾਂ ਹੋਈ ਡਿਵੈਲਪਮੈਂਟ ਨੂੰ ਸਿਖਰ ਰੂਪ ਕਿਵੇਂ ਦਿੱਤਾ? ਖਾਲਸੇ ਦੀ ਸਾਜਨਾ ਕਰ। ਖਾਲਸੇ ਦੀ ਸਾਜਨਾ ਦੇ ਸਮੁੱਚੇ ਬਿਰਤਾਂਤ ਨੂੰ ਵੀ ਸਾਡੇ ਵਿਆਖਿਆਕਾਰਾਂ ਨੇ ਤੇ ਸਾਡੇ ਕਥਾਕਾਰਾਂ ਨੇ ਕਿਸੇ ਹੋਰ ਪਾਸੇ ਹੀ ਰੋਲ ਦਿੱਤਾ। ਜੋ ਅਸਲੀਅਤ ਸੀ, ਜੋ ਅਸਲੀ ਉਦੇਸ਼ ਸੀ, ਇਹਦੇ ਬਾਰੇ ਗੱਲ ਬਹੁਤ ਘੱਟ ਕੀਤੀ ਗਈ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਪੰਜ ਪਿਆਰਿਆਂ ਦੇ ਸੀਸ ਮੰਗੀ ਇਹੀ ਕਿਹਾ ਸੀ ਨਾ ਕੋਈ ਐਸਾ ਵਿਅਕਤੀ ਹੈ ਇਸ ਇਕੱਠ ਦੇ ਵਿੱਚ ਬੈਠਾ ਜਿਹੜਾ ਆਪਣੇ ਗੁਰੂ ਨੂੰ ਆਪਣਾ ਸੀਸ ਭੇਟ ਕਰ ਸਕੇ ਓਕੇ ਗੁਰੂ ਨੂੰ ਸੀਸ ਭੇਟ ਕਰ ਸਕੇ ਅਲਟੀਮੇਟਲੀ ਅਖੀਰ ਨੂੰ ਕਈ ਵਾਰ ਰਿਪੀਟ ਕਰਨ ਤੇ ਭਾਈ ਦਿਆ ਸਿੰਘ ਜੀ ਉੱਥੇ ਦੇ ਪੰਜ ਪਿਆਰੇ ਖੜੇ ਜੀ ਗੁਰੂ ਜੀ ਸਾਡਾ ਸੀਸ ਹਾਜ਼ਰ ਇਹ ਸੀਸ ਤੁਹਾਡਾ ਇਹਨੂੰ ਵੱਢੋ ਟੁੱਪੋ ਜੋ ਮਰਜ਼ੀ ਹੋਏ ਜਿੱਥੇ ਮਰਜ਼ੀ ਵਰਤ ਹੋਏ ਓਕੇ ਗੁਰੂ ਨੇ ਕਿਹਾ ਓਕੇ ਇਹ ਸੀਸ ਹੁਣ ਮੇਰਾ ਤੇਰਾ ਨਹੀਂ ਹੈ ਜਿੱਥੇ ਗੁਰੂ ਦਾ ਹੁਕਮ ਹੋਊ ਤੇਰਾ ਸੀਸ ਉੱਥੇ ਲੱਗੂਗਾ ਅੱਜ ਤੋਂ ਤੂੰ ਗੁਰੂ ਦਾ ਖਾਲਸਾ ਹੈ ਗੁਰੂ ਦੇ ਖਾਲਸੇ ਦਾ ਮੀਨਿੰਗ ਹੈ ਅੱਜ ਤੋਂ ਤੂੰ ਸਿਰਫ ਆਪਣੇ ਗੁਰੂ ਨਾਲ ਜੁੜਿਆ ਹੋਇਆ ਹੈ ਹੋਰ ਕਿਸੇ ਵੀ ਦੁਨਿਆਵੀ ਵਿਅਕਤੀ ਦੇ ਨਾਲ ਨਹੀਂ ਜੁੜਿਆ ਹੋਇਆ ਹੈਗਾ ਤੂੰ ਭਾਵ ਅੱਜ ਦੀ ਮਾਡਰਨ ਲੈਂਗੁਏਜ ਦੇ ਵਿੱਚ ਖਾਲਸਾ ਆਪਣੇ ਸਿਰਫ ਗੁਰੂ ਦੇ ਅਧੀਨ ਸੀ ਹੋਰ ਕਿਸੇ ਦੇ ਅਧੀਨ ਔਰ ਖਾਲਸਾ ਸਾਜਣ ਵੇਲੇ ਇਤਨਾ ਉਤਸ਼ਾਹ ਸੀ ਅੰਮ੍ਰਿਤਧਾਰੀ ਸਿੰਘਾਂ ਨੂੰ ਕਿ ਉਹ ਅਨੰਦਪੁਰ ਸਾਹਿਬ ਦੇ ਵਿੱਚ ਵੀ ਇਹ ਕਹਿੰਦੇ ਫਿਰਦੇ ਸੀ ਜਦੋਂ ਅਨੰਦਪੁਰ ਸਾਹਿਬ ਤੋਂ ਆਉਂਦੇ ਪਿੰਡਾਂ ਨੂੰ ਜਾਂਦੇ ਸੀ ਉਦੋਂ ਵੀ ਇਹੀ ਕਹਿੰਦੇ ਸੀ ਅਸੀਂ ਗੁਰੂ ਦੇ ਖਾਲਸੇ ਹਾਂ ਅਸੀਂ ਗੁਰੂ ਦੇ ਖਾਲਸੇ ਹਾਂ ਅਸੀਂ ਕਿਸੇ ਦੇ ਬੰਦੇ ਨਹੀਂ ਹਾਂ ਅਸੀਂ ਸਿਰਫ ਆਪਣੇ ਗੁਰੂ ਦੇ ਬੰਦੇ ਅਸੀਂ ਕਿਸੇ ਦੇ ਅਧੀਨ ਨਹੀਂ ਹਾਂ ਸਾਡਾ ਸੀਸ ਸਿਰਫ ਗੁਰੂ ਗੋਬਿੰਦ ਸਿੰਘ ਦੇ ਅੱਗੇ ਝੁਕੇਗਾ ਹੋਰ ਕਿਸੇ ਦੇ ਅੱਗੇ ਝੁਕੇ ਥੋੜ੍ਹਾ ਜਿਹਾ ਬਰੋਡ ਬੇਸ ਤੇ ਇਹਨਾਂ ਗੱਲਾਂ ਨੂੰ ਸੋਚ ਕੇ ਦੇਖੋ ਇਹਨਾਂ ਦਾ ਮੀਨਿੰਗ ਕੀ ਹੈ ਕਥਾਕਾਰਾਂ ਨੇ ਇਹਨਾਂ ਦੇ ਮੀਨਿੰਗ ਧਰਮ ਦੇ ਵਿੱਚ ਹੀ ਰੱਖ ਦਿੱਤੇ ਨੇ 1699 ਦਾ ਸਮਾਂ ਸੀ ਮਤਲਬ 1700 ਈਸਵੀ ਦਾ 11ਵੀਂ ਸਦੀ ਤੋਂ ਲੈ ਕੇ ਹਿੰਦੁਸਤਾਨ ਗੁਲਾਮ ਤੁਰਿਆ ਆ ਰਿਹਾ ਸੀ ਔਰ ਮੁਗਲ ਬਾਦਸ਼ਾਹੀ ਦਾ ਇਹ ਐਲਾਨ ਸੀ ਕਿ ਹਰ ਹਿੰਦੁਸਤਾਨ ਬਾਦਸ਼ਾਹ ਦੇ ਅਧੀਨ ਹੈ ਹਰ ਹਿੰਦੁਸਤਾਨ ਲੇਕਿਨ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਕਹਿ ਰਹੇ ਸੀ ਅਸੀਂ ਸਿਰਫ ਆਪਣੇ ਗੁਰੂ ਦੇ ਅਧੀਨ ਹਾਂ ਅਸੀਂ ਹੋਰ ਕਿਸੇ ਦੇ ਅਧੀਨ ਨਹੀਂ ਸਾਡਾ ਸੀਸ ਗੁਰੂ ਦਾ ਸੀਸ ਹੈ ਹੋਰ ਕਿਸੇ ਦਾ ਸੀਸ ਨਹੀਂ ਹੈ ਇਹਨਾਂ ਗੱਲਾਂ ਨੇ ਇੱਥੇ ਅਨਪੜ੍ਹ ਲੋਕਾਂ ਦੇ ਵਿੱਚ ਆਮ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਦੇ ਵਿੱਚ ਇਤਨੀ ਕਿਣਕ ਪੈਦਾ ਕਰ ਦਿੱਤੀ ਸੀ ਕਿ ਹਰ ਅੰਮ੍ਰਿਤਧਾਰੀ ਸਿੰਘ ਇਹ ਮਹਿਸੂਸ ਕਰਨ ਲੱਗ ਪਿਆ ਸੀ ਮੈਂ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਦਾ ਬੰਦਾ ਮੈਂ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹਾਂ ਔਰ ਉਹਨਾਂ ਬੰਦਿਆਂ ਨੇ ਐਸੀ ਤਲਵਾਰ ਚੁੱਕੀ ਐਸਾ ਆਪਣੇ ਆਪ ਨੂੰ ਜਥੇਬੰਦ ਕੀਤਾ ਕਿ ਔਰੰਗਜ਼ੇਬ ਦਾ ਜਿਹੜਾ ਰੂਲ ਸੀ ਜਿਹੜਾ ਉਹਦਾ ਭਾਵੇਂ ਜਹਾਦੀ ਉਹਦਾ ਸਾਮਰਾਜ ਸੀ ਕਿ ਆਪਣੇ ਘਰ ਘਾਟ ਬਰਬਾਦ ਕਰਾ ਕੇ ਵੀ ਆਪਣੇ ਪਰਿਵਾਰ ਬਰਬਾਦ ਕਰਾ ਕੇ ਵੀ ਆਪਣਾ ਸੰਘਰਸ਼ ਨਹੀਂ ਛੱਡਿਆ ਤੁਹਾਡੇ ਸਾਹਮਣੇ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਕੀ ਕੁਛ ਵਾਪਰ ਗਿਆ ਸੀ ਮੇਰਾ ਨਹੀਂ ਖਿਆਲ ਹੈਗਾ ਕੋਈ ਰੈਵੋਲਿਊਸ਼ਨਰੀ ਨੇਤਾ ਦਾ ਇੰਨਾ ਨੁਕਸਾਨ ਹੋਇਆ ਹੋਊ ਜਿੰਨਾ ਨੁਕਸਾਨ ਗੁਰੂ ਗੋਬਿੰਦ ਸਿੰਘ ਜੀ ਦਾ ਹੋਇਆ ਚਾਰੇ ਪੁੱਤਰ ਐਂ ਚੰਦਰਮਾ ਵਰਗੇ ਸੋਹਣੇ ਤੇ ਸੋਹਣੇ ਮੁਕਾਇਆਂ ਵਾਲੇ ਪੁੱਤਰ ਕੁਰਬਾਨ ਹੋ ਗਏ ਮਾਤਾ ਕੁਰਬਾਨ ਹੋ ਗਈ ਪਿਤਾ ਕੁਰਬਾਨ ਹੋ ਗਿਆ ਘਰ ਘਾਟ ਬਰਬਾਦ ਹੋ ਗਿਆ ਸ਼ਹਿਰ ਆਬਾਦ ਹੋ ਗਿਆ ਅਨੰਦਪੁਰ ਸਾਹਿਬ ਦਾ ਖਾਲਸਾ ਹਜ਼ਾਰਾਂ ਦੀ ਗਿਣਤੀ ਵਿੱਚ ਮਾਰਿਆ ਗਿਆ ਲੇਕਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਟੈਂਡ ਨਹੀਂ ਛੱਡਿਆ ਜਫਰਨਾਮਾ ਲਿਖਿਆ ਕਿ ਤੂੰ ਮੇਰੇ ਪੁੱਤਰਾਂ ਨੂੰ ਮਾਰ ਕੇ ਸਮਝ ਰਿਹਾ ਹੈ ਕਿ ਤੂੰ ਮੈਨੂੰ ਝੁਕਾ ਦੇਗਾ ਤੂੰ ਭੁੱਲ ਗਿਆ ਹੈ ਕਿ ਪਿੱਛੇ ਮੇਰਾ ਖਾਲਸਾ ਕਹਿ ਹੈ ਔਰ ਮੇਰੇ ਖਾਲਸੇ ਨੇ ਉਹ ਅੱਗ ਬਚਾਉਣੀ ਹੈ ਕਿ ਤੈਨੂੰ ਪੰਜਾਬ ਦੇ ਵਿੱਚ ਜੇ ਤੂੰ ਆਇਆ ਤੈਨੂੰ ਪਾਣੀ ਵੀ ਪੀਣ ਨੂੰ ਨਸੀਬ ਨਹੀਂ ਹੋਏਗਾ ਉਸ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਨੇ ਐਸਾ ਸੰਘਰਸ਼ ਚਾਲੂ ਕੀਤਾ ਪਹਿਲਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਦੁਨੀਆਂ ਦੇ ਵਿੱਚ ਬੇਮਿਸਾਲ ਸੰਘਰਸ਼ ਸੀ ਬੰਦਾ ਸਿੰਘ ਬਹਾਦਰ ਦਾ ਬੇਮਿਸਾਲ ਸੰਘਰਸ਼ ਕਿਤੇ ਵੀ ਸੰਘਰਸ਼ ਤੁਹਾਨੂੰ ਕਿਸੇ ਵੀ ਕੰਟਰੀ 'ਚ ਐਸਾ ਨਹੀਂ ਮਿਲੇਗਾ ਖਾਸ ਕਰਕੇ ਉਸ ਤੋਂ ਪਹਿਲਾਂ ਪਿੱਛੋਂ ਹੋ ਸਕਦਾ ਬੰਦਾ ਸਿੰਘ ਬਹਾਦਰ ਜਿੱਧਰ ਵੀ ਮੂੰਹ ਕਰਦਾ ਗਿਆ ਸੀ ਫਤਿਹ ਉਹਦੇ ਪੈਰ ਤੁੰਬਦੀ ਰਹੀ ਸੀ ਔਰ ਦੇਖਦਿਆਂ ਹੀ ਦੇਖਦੇ ਹਾਂ ਮਹੀਨਿਆਂ ਦੇ ਵਿੱਚ ਹੀ ਸਾਲ ਡੇਢ ਸਾਲ ਦੇ ਵਿੱਚ ਹੀ ਪੰਜਾਬ ਦੀ ਧਰਤੀ ਦੇ ਵਿੱਚੋਂ ਮੁਗਲ ਇੰਪਾਇਰ ਨੂੰ ਇਉਂ ਉਲਟਾ ਦਿੱਤਾ ਜਿਵੇਂ ਕੋਈ ਕੱਚੇ ਕੋਠੇ ਨੂੰ ਜਾਂ ਕੱਚਿਆਂ ਕੰਧਾਂ ਨੂੰ ਉਲਟਾ बेशक यह थोड़े चिर का सी, लेकिन साढ़े लोगों नूं वो दस गया सी कि तुसीं वड्डियां वड्डियां बादशाहियां नूं भी हरा सकते हो, वड्डे वड्डे बादशाहां नूं भी हरा सकते हो जे यूनाइटेड होवोगे, जे अपने गुरु दे विच विश्वास रख के चलोगे। 30-32 साल बंदा सिंह बहादुर की शहादत तो बाद इत्थे मतलब जबरदस्त मारकुट इन्हां साढ़े लोगों की, कल्ले सिखां दी नहीं, विच हिंदुआं दी ਹੁੰਦੀ ਰਹੀ ਹੈ ਕਿ ਘਰਾਂ ਤੋਂ ਵੀ ਉਜਾੜਾ ਹੁੰਦਾ ਰਿਹਾ, ਜੰਗਲਾਂ 'ਚ ਵੱਸਦੇ ਰਹੇ ਆ ਲੋਕ, ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਿਆ ਲੋਕ ਜਿਹੜੇ ਹੈਗੇ ਸੀ, ਲੇਕਿਨ ਉਹਨਾਂ ਨੇ ਆਪਣੇ ਸਟੈਂਡ ਨੂੰ ਨਹੀਂ ਛੱਡਿਆ, ਆਪਣੇ ਗੁਰੂ ਦੇ ਵਿੱਚ ਵਿਸ਼ਵਾਸ ਨੂੰ ਨਹੀਂ ਛੱਡਿਆ। ਉਹ ਜਦੋਂ ਵੀ ਉਹਨੂੰ ਟਾਈਮ ਮਿਲਿਆ ਉਹ ਵਾਪਸ ਆ ਕੇ ਰੀਜਨਾਈਟ ਕੀਤਾ, ਉਹਨਾਂ ਨੇ ਆਪਣੇ ਆਪ ਨੂੰ ਰੀਓਰਗੇਨਾਈਜ਼ ਕੀਤਾ, ਫਿਰ ਸੰਘਰਸ਼ ਛੇੜਿਆ। ਰਿਜ਼ਲਟ 1798 ਦੇ ਵਿੱਚ 1738 ਦੇ ਵਿੱਚ 38-39 ਦੇ ਵਿੱਚ ਇਮੈਜਿਨ ਕਰੋ ਤੁਸੀਂ, ਜਦੋਂ ਨਾਦਰ ਸ਼ਾਹ ਆਇਆ ਹਿੰਦੁਸਤਾਨ ਦੇ ਵਿੱਚ, ਨਾਦਰ ਸ਼ਾਹ ਨੇ ਸਾਰਾ ਨਾਰਦਰਨ ਇੰਡੀਆ ਇਉਂ ਉਜਾੜ ਦਿੱਤਾ ਸੀ ਕਿ ਇੱਥੇ ਕਈ ਕਈ ਕੋਹ ਤੱਕ ਤੁਹਾਨੂੰ ਦੀਵਾ ਨਹੀਂ ਸੀ ਵਰਦਾ ਦਿਸਦਾ, ਕੋਈ ਪਿੰਡਾਂ ਦੇ ਵਿੱਚ ਆਦਮੀ ਨਹੀਂ ਸੀ ਵਸਦਾ ਦਿਸਦਾ, ਇਸ ਤਰੀਕੇ ਨਾਲ ਉਜਾੜ ਦਿੱਤਾ ਸੀ। ਉਹ ਨਾਦਰ ਸ਼ਾਹ ਦਿੱਲੀ ਦੇ ਵਿੱਚੋਂ ਸਾਰੇ ਉੱਤਰੀ ਹਿੰਦੁਸਤਾਨ ਦੀ ਤੇ ਮੁਗਲ ਬਾਦਸ਼ਾਹੀ ਦੇ ਜਿਹੜੇ ਜੋੜੇ ਹੋਏ ਖਜ਼ਾਨੇ ਸਨ, ਜਦੋਂ ਉਹ ਲੱਦ ਕੇ ਆਪਣੇ ਘੋੜਿਆਂ ਤੇ ਖੱਚਰਾਂ ਤੇ ਊਠਾਂ ਤੇ ਗੱਡਿਆਂ ਤੇ ਵਾਪਸ ਜਾ ਰਿਹਾ ਸੀ, ਉਹ ਸਾਰੇ ਨਾਰਦਰਨ ਇੰਡੀਆ ਦੇ ਵਿੱਚ ਉਹਨੂੰ ਲੁੱਟਣ ਵਾਲਾ ਕੋਈ ਨਹੀਂ ਸੀ, ਸਾਰੇ ਉਹਦੀ ਹਿਫਾਜ਼ਤ ਕਰਨ ਵਾਲੇ ਸੀ, ਲੇਕਿਨ ਪੰਜਾਬ ਦੇ ਜਦੋਂ ਦਰਿਆ ਲੰਘਦਾ ਸੀ, ਉਹ ਪੰਜਾਬ ਦੇ ਹਰ ਦਰਿਆ ਤੇ ਉਹਨੂੰ ਖਾਲਸਾ ਜੋ ਛੁਪਿਆ ਬੈਠਾ ਸੀ ਉਹ ਲੁੱਟ ਲੈਂਦਾ ਸੀ। ਔਰ ਨਾਦਰ ਸ਼ਾਹ ਨੇ ਪੁੱਛਿਆ ਇਹ ਲੋਕ ਕੌਣ ਨੇ, ਅਚਨਚੇਤ ਕਿੱਥੋਂ ਆਉਂਦੇ ਨੇ, ਕਿੱਥੇ ਚਲੇ ਜਾਂਦੇ ਨੇ, ਮੈਂ ਤਾਂ ਅਜੇ ਤੱਕ ਕੋਈ ਛੱਡੀ ਨਹੀਂ ਪਵਰ ਹਿੰਦੁਸਤਾਨ ਦੇ ਵਿੱਚ ਜਿਹੜੀ ਜਿਹਨੂੰ ਮੈਂ ਕੁੱਟਿਆ ਨਾ ਹੋਵੇ, ਜਿਹਨੂੰ ਮੈਂ ਪ੍ਰਸ਼ਨ ਨਾ ਕੀਤਾ ਹੋਵੇ। ਜਗਰੀਆ ਖਾਨ ਕਹਿਣਾ ਜੀ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਨੇ, ਨਾ ਇਹਨਾਂ ਦਾ ਘਰ ਹੈ ਨਾ ਘਾਟ ਹੈ, ਇਹ ਘੋੜਿਆਂ ਦੇ ਆਉਂਦੇ ਨੇ ਤੇ ਘੋੜਿਆਂ ਦੇ ਭੱਜ ਜਾਂਦੇ ਨੇ, ਪਤਾ ਨਹੀਂ ਕਿੱਥੇ ਰਹਿੰਦੇ ਨੇ ਕਿੱਥੇ ਨਹੀਂ ਰਹਿੰਦੇ। ਇਹ ਅੰਮ੍ਰਿਤਸਰ ਦੇ ਵਿੱਚ ਇੱਕ ਸਰੋਵਰ ਹੈ, ਉੱਥੇ ਨਹਾਉਂਦੇ ਨੇ, ਨਹਾ ਕੇ ਉਹ ਮਹਿਸੂਸ ਕਰਦੇ ਨੇ ਜਿਵੇਂ ਕਿ ਨਵੀਂ ਐਨਰਜੀ ਮਿਲ ਗਈ। ਨਾਦਰ ਸ਼ਾਹ ਨੇ ਕਿਹਾ ਤੇ ਖਬਰਦਾਰ ਹੋ ਜਾ ਫਿਰ ਇਹਨਾਂ ਕੋਲ, ਜ਼ਿਆਦਾ ਇਹਨਾਂ ਨੂੰ ਮਾਰ ਦੇ, ਜੇ ਤੂੰ ਨਹੀਂ ਮਾਰੇਗਾ ਇਹ ਤੈਨੂੰ ਮਾਰ ਦੇਣਗੇ, ਇਹ ਤੇਰਾ ਰਾਜ ਖੋ ਲੈਣਗੇ ਫਿਰ ਜੇ ਤੂੰ ਇਹਨਾਂ ਨੂੰ ਨਹੀਂ ਕ੍ਰਸ਼ ਕਰੇਗਾ। ਨਾਦਰ ਸ਼ਾਹ ਨੇ ਬੜੀ ਕੋਸ਼ਿਸ਼ ਕੀਤੀ, ਬੜੀ ਹਿੰਮਤ ਕੀਤੀ, ਲੇਕਿਨ ਕ੍ਰਸ਼ ਨਹੀਂ ਕਰ ਸਕਿਆ। ਅਲਟੀਮੇਟਲੀ ਖਾਲਸੇ ਨੇ ਦਲ ਖਾਲਸਾ ਓਰਗੇਨਾਈਜ਼ ਕਰ ਲਿਆ 1748 ਦੇ ਵਿੱਚ, 1748 ਦੇ ਵਿੱਚ ਇਸ ਦਲ ਖਾਲਸੇ ਨੇ ਐਸੀ ਓਰਗੇਨਾਈਜ਼ ਸੰਘਰਸ਼ ਸ਼ੁਰੂ ਕੀਤਾ ਕਿ ਅਹਿਮਦ ਸ਼ਾਹ ਅਬਦਾਲੀ ਦੇ ਜਿੰਨੇ ਹਮਲੇ ਸਨ ਥਰੂ ਆਊਟ ਦਾ ਪੀਰੀਅਡ, ਜਦੋਂ ਤੱਕ ਅਹਿਮਦ ਸ਼ਾਹ ਅਬਦਾਲੀ ਇੱਥੇ 1765 ਤੱਕ ਆਉਂਦਾ ਰਿਹਾ, ਦਲ ਖਾਲਸੇ ਨੇ ਇਹਨਾਂ ਡਿਟਰਮਿੰਡ ਹੋ ਕੇ ਇੱਕ ਮਨ ਇੱਕ ਚਿੱਤ ਹੋ ਕੇ ਉਹਦੇ ਨਾਲ ਟੱਕਰ ਲਈ ਕਿ ਅਲਟੀਮੇਟਲੀ 1765 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਭਜਾ ਦਿੱਤਾ, ਸਭ ਕੁਛ ਛੱਡ ਛਡਾ ਕੇ ਲਾਹੌਰ ਦੇ ਵਿੱਚ, ਔਰ ਲਾਹੌਰ ਦੇ ਵਿੱਚ ਖਾਲਸਾ ਰਾਜ ਕਾਇਮ ਕਰਨ ਦਾ ਐਲਾਨ ਕਰਦਾ। ਇੱਥੋਂ ਖਾਲਸਾ ਰਾਜ ਸ਼ੁਰੂ ਹੁੰਦਾ ਹੈ 1765 ਦਲ ਖਾਲਸੇ ਦੀ ਅਗਵਾਈ ਵਿੱਚ। ਔਰ ਬੱਚਿਓ ਦੋਸਤੋ, ਮੇਰੇ ਖਿਆਲ 'ਚ ਮੇਰਾ ਖਿਆਲ ਨਹੀਂ ਹੈ ਕਿਸੇ ਨੂੰ ਇਹ ਪਤਾ ਹੋਵੇਗਾ ਕਿ ਪੰਜਾਬ ਦੇ ਵਿੱਚ ਖਾਲਸਾ ਰਾਜ ਜਾਂ ਸਾਡਾ ਆਪਣਾ ਰਾਜ, ਤੁਸੀਂ ਕਹਿ ਸਕਦੇ ਖਾਲਸਾ, ਖਾਲਸਾ ਲੋਕਾਂ ਦਾ ਰੀਪ੍ਰਜੈਂਟੇਟਿਵ ਹੈ, ਖਾਲਸਾ ਕੋਈ ਸੈਕਟੇਰੀਅਨ ਫਿਰਕਾ ਨਹੀਂ ਹੈ। ਇਹ ਆਪਣੇ ਮੁਲਕ ਨੂੰ ਆਜ਼ਾਦ ਕਰਾਉਣ ਲਈ, ਦੀਨ ਦੁਖੀਆਂ ਦੇ ਜ਼ੁਲਮ ਨੂੰ ਹਟਾਉਣ ਲਈ ਕ੍ਰੀਏਟ ਕੀਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ, ਕੋਈ ਆਪਣਾ ਸੈਕਟੇਰੀਅਨ ਪ੍ਰਚਾਰ ਕਰਨ ਲਈ ਨਹੀਂ ਸ਼ੁਰੂ ਕੀਤਾ ਗਿਆ। ਸੋ ਖਾਲਸੇ ਨੇ ਉਹ ਰੋਲ ਅਦਾ ਕੀਤਾ ਸੀ ਜਿਸ ਰੋਲ ਲਈ ਉਹ ਅਦਾ ਕਾਇਮ ਕੀਤਾ ਗਿਆ ਸੀ, ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦਾ, ਆਪਣੇ ਆਪ ਨੂੰ ਆਜ਼ਾਦ ਕਰਾਉਣ ਦਾ, ਆਪਣੇ ਲੋਕਾਂ ਨੂੰ ਆਜ਼ਾਦ ਕਰਾਉਣ ਦਾ। ਔਰ 1765 ਦੇ ਵਿੱਚ ਇੱਕ ਡੈਕਲੇਰੇਸ਼ਨ ਮਤਲਬ ਦਲ ਖਾਲਸੇ ਦੇ ਲੀਡਰਾਂ ਨੇ ਪੜ੍ਹੀ ਅਕਾਲ ਤਖ਼ਤ ਸਾਹਿਬ ਤੋਂ ਕਿ ਅੱਜ ਤੋਂ ਪੰਜਾਬ ਦੇ ਵਿੱਚ ਖਾਲਸੇ ਦਾ ਰਾਜ ਕਾਇਮ ਹੋ ਗਿਆ, ਅਹਿਮਦ ਸ਼ਾਹ ਅਬਦਾਲੀ ਦਾ ਰਾਜ ਖਤਮ ਕਰ ਦਿੱਤਾ ਗਿਆ। ਜੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਪੁੱਛਾਂ कि खालसे का राज पंजाब दे विच किन्ने साल रहा, की कोई दस सकेगा? असी अज दिया हिस्ट्री दे किसी किताब तो कुछ नहीं मिलेगा, ये सिर्फ पेपर पास करने वास्ते साड़ियां क्लासां। ਮੈਨੂੰ ਨਹੀਂ ਪਤਾ ਸਾਇੰਸ ਦੀਆਂ ਕਲਾਸਾਂ ਕਈਆਂ ਜੀਆਂ ਨੇ, ਤੁਹਾਡੇ ਫਾਰਮੇਸੀ ਦੀਆਂ ਕਲਾਸਾਂ ਕਈਆਂ ਜੀ ਹੋਣਗੀਆਂ ਮੈਨੂੰ, ਪਰ ਜਿਹੜੇ ਆਰਟਸ ਦੀਆਂ ਕਲਾਸਾਂ ਨੇ ਪੋਲੀਟੀਕਲ ਸਾਇੰਸ ਹਿਸਟਰੀ ਪੰਜਾਬੀ ਆ, ਮੈਨੂੰ ਉਹਦਾ ਜ਼ਰੂਰ ਪਤਾ। ਜੋ ਹਿਸਟਰੀ ਦੇ ਵਿੱਚ ਕਿਤਾਬਾਂ ਲੱਗੀਆਂ ਨੇ ਉਹ ਸਿਰਫ ਸਾਡਾ 3 ਘੰਟਿਆਂ ਦਾ ਜਿਹੜਾ ਪੇਪਰ ਹੈ ਉਹ ਸਿਰਫ ਪਾਸ ਕਰਨ ਵਾਸਤੇ ਨੇ। ਕਹੀ ਜੀ ਉਹ ਤੋਂ ਨੌਲੇਜ ਹੁੰਦੀ ਹੈ ਵਿਦਿਆਰਥੀ ਨੂੰ, ਕਹੀ ਜੀ ਨੌਲੇਜ ਨਹੀਂ ਹੁੰਦੀ। ਮੈਨੂੰ ਨਹੀਂ ਪਤਾ ਕਿ ਉਹ ਕਿਹੋ ਜਿਹੀ ਹੈ ਕਿਹੋ ਜਿਹੀ ਨਹੀਂ ਹੁੰਦੀ, ਅਤੇ ਸਾਨੂੰ ਹੋਰ ਸਾਰੀਆਂ ਗੱਲਾਂ ਦਾ ਪਤਾ ਹੈ। ਯੂਰਪ ਦੇ ਵਿੱਚ ਕਦੋਂ ਕਦੋਂ ਰੈਵੋਲਿਊਸ਼ਨ ਆਏ, ਚਾਈਨਾ 'ਚ ਕਦੋਂ ਰੈਵੋਲਿਊਸ਼ਨ ਆਇਆ, ਰਸ਼ੀਆ ਦੇ ਵਿੱਚ ਕਦੋਂ ਰੈਵੋਲਿਊਸ਼ਨ ਆਇਆ, ਸਾਰੀਆਂ ਗੱਲਾਂ ਦਾ ਪਤਾ ਹੈ। ਬਾਬਰ ਕਦੋਂ ਆਇਆ, ਸ਼ਾਹਜਹਾਂ ਕਦੋਂ ਆਇਆ, ਔਰੰਗਜ਼ੇਬ ਕਦੋਂ ਆਇਆ, ਸਰ ਪਰ ਇੱਕ ਗੱਲ ਦਾ ਪਤਾ ਨਹੀਂ ਕਿ ਪੰਜਾਬ ਦੇ ਵਿੱਚ ਖਾਲਸਾ ਰਾਜ ਕਦੋਂ ਅਸਟੈਬਲਿਸ਼ ਹੋਇਆ, ਕਿੰਨੇ ਸਾਲ ਰਹੇ, ਕੀ ਉਹਦੀਆਂ ਅਚੀਵਮੈਂਟ ਸੀਆਂ, ਕਦੋਂ ਖਤਮ ਹੋਇਆ। ਮੇਰਾ ਖਿਆਲ, ਮੈਂ ਜਿੱਥੇ ਵੀ ਜਾ ਕੇ ਇਹ ਗੱਲਾਂ ਪੁੱਛੀਆਂ ਨੇ ਮੈਨੂੰ ਕਿਸੇ ਨੇ ਨਹੀਂ ਸੈਟਿਸਫੈਕਟਰੀ ਜਵਾਬ ਦਿੱਤਾ। ਚਲੋ ਇਮੈਜਿਨ ਕਰੋ 1765 ਤੋਂ ਲੈ ਕੇ 1849 ਤੱਕ ਪੰਜਾਬ ਦੇ ਵਿੱਚ ਖਾਲਸਾ ਰਾਜ ਕਹਿੰਦੇ, 85 ਸਾਲ ਤਾਂ ਅਜੇ ਇੰਡੀਆ ਨੂੰ ਇੰਡੀਪੈਂਡੈਂਟ ਹੋਏ ਨੂੰ ਵੀ ਨਹੀਂ ਹੋਏ। ਇਹ ਜਿਹੜੀਆਂ ਗੱਲਾਂ ਹੋ ਗਈਆਂ ਇੱਥੇ, ਪੰਜਾਬ ਦੇ ਵਿੱਚ ਖਾਲਸੇ ਦਾ ਰਾਜ 1765 ਤੋਂ ਲੈ ਕੇ 1849 ਤੱਕ 85 ਸਾਲਾਂ ਤੱਕ ਰਿਹਾ, ਨਾ ਸਾਡੇ ਕਿਸੇ ਸਿਲੇਬਸ ਵਿੱਚ ਪੜ੍ਹਾਇਆ ਜਾ ਰਿਹਾ, ਨਾ ਸਾਡੀ ਕਿਸੇ ਕਿਤਾਬ ਦੇ ਵਿੱਚ ਦੱਸਿਆ ਜਾ ਰਿਹਾ। ਇਸ ਓਕੇ ਮੈਨੂੰ ਜਿੰਨਾ ਕੁ ਟਾਈਮ ਦਿੱਤਾ ਗਿਆ ਮੈਂ ਉਨੇ ਟਾਈਮ ਦੇ ਵਿੱਚ ਹੀ ਰਹਾਂਗਾ, ਮੈਂ ਇਹਦੇ ਵਿੱਚ ਹੀ ਸਾਰਾ ਕੰਕਲੂਡ ਕਰ ਦਿਆਂਗਾ। ਸਭ ਤੋਂ ਵੱਡੀ ਇਸ ਖਾਲਸਾ ਰਾਜ ਦੀ ਅਚੀਵਮੈਂਟ ਕੀ ਸੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅਚੀਵਮੈਂਟ ਕੀ ਸੀ, ਪੰਜਾਬ ਦੇ ਵਿੱਚੋਂ ਫਿਰਕੂ ਬਖਰੇਵਾ ਖਤਮ ਕਰਕੇ ਨਿਰੋਲ ਪੰਜਾਬੀਅਤ ਨੂੰ ਅਸਟੈਬਲਿਸ਼ ਕਰਨਾ, ਨਿਰੋਲ ਪੰਜਾਬੀਅਤ। ਮੈਂ ਸਮਝਦਾ ਕਿ ਜੇ ਕਿਤੇ ਕਿਸੇ ਵਿਅਕਤੀ ਨੇ ਇਹ ਗੱਲ ਨੂੰ ਲਿਖਤ ਵਿੱਚ ਲਿਖਿਆ, ਉਹ ਇੱਕੋ ਇੱਕ ਵਿਅਕਤੀ ਹੈ, ਮੁਹੰਮਦ ਸ਼ਾਹ ਮੁਹੰਮਦ। ਸ਼ਾਹ ਮੁਹੰਮਦ ਤੋਂ ਵੱਡੀ ਸ਼ਰਧਾਂਜਲੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹੋਰ ਕੋਈ ਨਹੀਂ ਹੋ ਸਕਦਾ। ਸ਼ਾਹ ਮੁਹੰਮਦ ਨੇ ਲਿਖਿਆ, ਸ਼ਾਹ ਮੁਹੰਮਦ ਦਾ ਵਿੱਚ ਪੰਜਾਬ ਦੇ ਕਦੇ ਨਹੀਂ ਸੀ ਤੀਸਰੀ ਜਾਤ ਆਈ, ਮਤਲਬ ਪੰਜਾਬ ਦੇ ਵਿੱਚ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਕੋਈ ਤੀਜਾ ਬੰਦਾ ਐਸਾ ਆਇਆ ਹੀ ਨਹੀਂ ਸੀ ਜੋ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਆਪਣੀ ਹੋਂਦ ਦਰਸਾ ਦੇ। ਨਾ ਖਾਲਸੇ ਨੇ ਹੋਂਦ ਦਰਸਾਈ, ਇੱਥੇ ਹਿੰਦੂ ਤੇ ਮੁਸਲਮਾਨ ਇਕੱਠੇ ਰਹਿ ਰਹੇ ਸੀ, ਹਾਲਾਂਕਿ ਤੀਜਾ ਜਥੇਬੰਦੀ ਖਾਲਸੇ ਦੀ ਸੀ। ਖਾਲਸੇ ਨੇ ਆਪਣੀ ਹੋਂਦ ਨੂੰ ਹੀ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਤੁਹਾਡੇ ਨਾਲੋਂ ਵੱਖਰੇ ਹਾਂ, ਉਹ ਹਿੰਦੂ ਅਤੇ ਮੁਸਲਮਾਨਾਂ ਦਾ ਸਾਂਝਾ ਪੁਲ ਬਣ ਕੇ ਵਿਚਰਦਾ ਸੀ। ਖਾਲਸਾ ਜਾਂ ਸਿੱਖ ਹਿੰਦੂ ਅਤੇ ਮੁਸਲਮਾਨ ਦਾ ਸਾਂਝਾ ਪੁਲ ਸੀ, ਇੱਕ ਪਾਸੇ ਹਿੰਦੂ ਖੜਾ ਸੀ, ਦੂਸਰੇ ਪਾਸੇ ਮੁਸਲਮਾਨ ਖੜਾ ਸੀ, ਦੋਨੇ ਇਹਦੀਆਂ ਬਾਹਾਂ ਬਣੇ ਹੋਏ ਸਨ। ਜਦੋਂ ਤੱਕ ਇਹ ਬਾਹਾਂ ਬਣੇ ਰਹੇ, ਜਦੋਂ ਤੱਕ ਮਹਿਸੂਸ ਨਹੀਂ ਹੋਣ ਦਿੱਤਾ, ਉਹ ਆਪਣੀਆਂ ਜਿੱਤਾਂ ਅਤੇ ਜਿੱਤਾਂ ਅਚੀਵ ਕਰਦਾ ਰਿਹਾ ਖਾਲਸਾ। ਅੱਜ ਜਦੋਂ ਖਾਲਸਾ ਆਪਣੀ ਵੱਖਰੀ ਹੋਂਦ ਦਰਸਾ ਰਿਹਾ ਹੈ ਕਿ ਅਸੀਂ ਹਿੰਦੂ ਨਹੀਂ ਹਾਂ, ਅਸੀਂ ਫਲਾਣੇ ਨਹੀਂ ਹਾਂ, ਹਰ ਥਾਂ ਤੇ ਪਾਰਾ ਪਾ ਰਿਹਾ, ਖਾਲਸੇ ਦਾ ਇਹ ਰੋਲ ਹੀ ਨਹੀਂ ਹੈ ਆਪਣੀ ਹੋਂਦ ਨੂੰ ਮਹਿਸੂਸ ਕਰਾ ਕੇ। ਉਹ ਗਰੀਬ ਜਨਤਾ, ਦੀਨ ਦੁਖੀਆਂ ਗਰੀਬ ਲੋਕਾਂ ਦੇ ਦਰਦ ਦੁੱਖ ਦੂਰ ਕਰਨ ਲਈ ਆਇਆ, ਆਪਣੀ ਹੋਂਦ ਜਿਤਾਉਣ ਲਈ ਨਹੀਂ ਆਇਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੁਹਾਡੇ ਸਾਹਮਣੇ ਸਭ ਤੋਂ ਵੱਡੀ ਐਗਜ਼ਾਮਪਲ ਹੈ। ਜਦੋਂ ਸਿੱਖਾਂ ਨੇ ਕਿਹਾ ਅਸੀਂ ਆਪਣੇ ਲੋਕਾਂ ਦੇ ਲਈ ਰਾਜ ਅਸਟੈਬਲਿਸ਼ ਕਰਨਾ, ਆਪਣੇ ਲੋਕਾਂ ਦੇ ਲਈ ਲੜ ਰਹੇ, ਆਪਣੇ ਲੋਕਾਂ ਨੂੰ ਆਜ਼ਾਦ ਕਰਾ ਰਿਹਾ, ਉਹ ਹਰ ਥਾਂ ਤੇ ਯਾਦ ਹੋ ਰਿਹਾ ਸੀ, ਹਰ ਥਾਂ ਤੇ ਜਿੱਤ ਪ੍ਰਾਪਤ ਕਰ ਰਿਹਾ ਸੀ। ਅੱਜ ਅਸੀਂ ਹਰ ਥਾਂ ਤੇ ਕਹਿ ਰਹੇ ਹਾਂ ਨਹੀਂ, ਅਸੀਂ ਨਾ ਹਿੰਦੂ ਹਾਂ ਨਾ ਮੁਸਲਮਾਨ, ਅਸੀਂ ਸਿੱਖ ਹਾਂ। ਕਿਉਂ ਹਰ ਥਾਂ ਤੇ ਕਿਉਂ ਹਾਰ ਰਿਹਾ? ਪੰਜਾਬ ਦੇ ਵਿੱਚ 60% ਤੋਂ ਵੀ ਉੱਪਰ ਆਬਾਦੀ ਅੱਜ ਪੰਜਾਬੀ ਸੂਬੇ ਦੇ ਵਿੱਚ। ਇਕੱਲਾ ਇੱਥੇ ਵੀ ਨਹੀਂ ਚੱਲ ਰਿਹਾ ਖਾਲਸਾ, ਮਤਲਬ ਅਸੀਂ ਆਪਣੇ ਗੁਰੂ ਦੇ ਉਦੇਸ਼ਾਂ ਨੂੰ ਭੁੱਲ ਕੇ ਇੱਕ ਇੱਕ ਹੋਰ ਰਸਤੇ ਤੇ ਪੈ ਚੁੱਕੇ ਹਾਂ, ਜਿਸ ਰਸਤੇ ਸਾਨੂੰ ਗੁਰੂ ਨੇ ਪਾਇਆ ਸੀ ਉਸ ਰਸਤੇ ਤੇ ਨਹੀਂ ਚੱਲ ਰਹੇ। ਮਹਾਰਾਜਾ ਰਣਜੀਤ ਸਿੰਘ ਨੇ ਸਮੁੱਚੇ ਪੰਜਾਬ ਦੇ ਵਿੱਚੋਂ ਫਿਰਕੂ ਬਖਰੇਵਾ ਬਿਲਕੁਲ ਖਤਮ ਕਰ ਦਿੱਤਾ ਸੀ। ਨੰਬਰ 2, ਮਹਾਰਾਜਾ ਰਣਜੀਤ ਸਿੰਘ ਦੇ ਥਰੂ ਆਊਟ ਸਮਾਂ ਇੱਕ ਗੱਲ ਉਹਦੇ ਮਨ ਵਿੱਚ ਸਮੋਈ ਹੋਈ ਸੀ। ਮਹਾਰਾਜਾ ਰਣਜੀਤ ਸਿੰਘ ਉਹਦੇ ਤੇ ਬ੍ਰਿਟਿਸ਼ ਸਾਮਰਾਜ ਦੀ ਜਿਹੜੀ ਆਰਮੀ ਸੀ ਉਹਦਾ ਬਹੁਤ ਤਕੜਾ ਪ੍ਰਭਾਵ ਸੀ ਕਿ ਇਹ ਸਭ ਤੋਂ ਸ਼ਕਤੀਸ਼ਾਲੀ ਆਰਮੀ ਹੈ ਦੁਨੀਆ ਦੀ, ਸਭ ਤੋਂ ਵੱਧ ਉਹਦੇ 'ਤੇ ਇਹ ਅਸਰ ਪਿਆ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ 'ਤੇ। ਔਰ ਉਹਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਸੀ ਕਿ ਮੈਂ ਐਸੀ ਫੌਜ ਖੜੀ ਕਰਨੀ ਹੈ ਜਿਹੜੀ ਇੱਕ ਦਿਨ ਬ੍ਰਿਟਿਸ਼ ਆਰਮੀ ਨਾਲ ਪੂਰੇ ਬਰਾਬਰ ਦੀ ਸ਼ਕਤੀ ਬਣ ਕੇ ਲੜ ਸਕੇ। ਦੁਨੀਆ 'ਚ ਐਸੀ ਸੋਚੋ, ਬਣ ਬਿਨਾਂ ਜਰਨੈਲਾਂ ਤੋਂ ਲੜਦੀ ਰਹੀ, ਸੋਚ ਕੇ ਦੇਖੋ ਕਿੰਨੀ ਵੱਡੀ ਗੱਲ ਹੈ। ਵਿਸ਼ਵ ਦੀ ਕੋਈ ਐਸੀ ਆਰਮੀ ਹੈ ਜਿਹੜੀ ਬਿਨਾਂ ਜਰਨੈਲ ਤੋਂ ਲੜ ਸਕੇ? ਫੌਜ ਦਾ ਡਿਸਿਪਲ ਹੀ ਇਹ ਹੁੰਦਾ ਕਿ ਜਦੋਂ ਕਮਾਂਡਰ ਉਹਨੂੰ ਹੁਕਮ ਕਰੇਗਾ ਉਹ ਉਦੋਂ ਉਹੀ ਲੜੇਗਾ, ਜੋ ਕਮਾਂਡਰ ਉਹਨੂੰ ਹੁਕਮ ਕਰੇਗਾ ਉਹ ਉਹੀ ਓਕੇ ਬੇਟਾ ਬਸ ਹਟਣ ਲੱਗੇ। ਬਸ ਐਸੀ ਕੋਈ ਹੈ ਕੋਈ ਦੱਸ ਸਕਦਾ ਹੈ ਦੁਨੀਆ ਦੀ ਹਿਸਟਰੀ ਦੇ ਵਿੱਚ? ਲੇਕਿਨ ਜਦੋਂ ਮੁਰਕੀ ਦੀ ਲੜਾਈ ਹੋਈ, ਲਾਲ ਸਿੰਘ ਨੇ ਅਟੈਕ ਕਰਨ ਦਾ ਹੁਕਮ ਦਿੱਤਾ, ਅਟੈਕ ਕਰ ਦਿੱਤਾ ਖਾਲਸਾ ਆਰਮੀ ਨੇ, ਪਰ ਅਟੈਕ ਕਰਨ ਦੇ ਹੁਕਮ ਨਾਲ ਉਹ ਨਾਲ ਦੀ ਨਾਲ ਭੱਜ ਗਿਆ। ਉਹ ਭੱਜਦਾ ਹੋਇਆ ਕਹਿ ਰਿਹਾ ਖਾਲਸਾ ਜੀ ਭੱਜੋ 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 ਭੱਜੋ, ਬਹੁਤ ਵੱਡੀ ਸੈਨਾ ਆ ਰਹੀ ਹੈ ਗਵਰਨਰ ਜਨਰਲ ਦੀ, ਆਪਾਂ ਅੱਜ ਨਹੀਂ ਲੜਨਾ, ਆਪਾਂ ਕੱਲ੍ਹ ਨੂੰ ਕਿਤੇ ਕੱਲ ਪਰਸੋਂ ਲੜਾਂਗੇ। ਖਾਲਸਾ ਸਿਪਾਹੀ ਪੁੱਛ ਰਹੇ ਨੇ ਭੱਜੇ ਜਾਂਦੇ ਆਪਣੇ ਕਮਾਂਡਰ ਇਨ ਚੀਫ ਨੂੰ ਲਾਲ ਸਿੰਘ ਨੂੰ ਕਿ ਰਾਜਾ ਜੀ ਖਾਲਸਾ ਦਾ ਅੱਗੇ ਵੱਧਦਾ ਜਾ ਰਿਹਾ, ਤੁਸੀਂ ਕਿਉਂ ਭੱਜ ਰਹੇ ਹੋ? ਲੇਕਿਨ ਭੱਜ ਗਿਆ, ਭੱਜ ਗਿਆ ਤੇ ਖਾਲਸੇ ਦੇ ਪੰਚਾਂ ਨੇ ਇਕੱਠੇ ਹੋ ਕੇ ਅਰਦਾਸ ਕੀਤੀ ਕਿ ਉਹ ਤਾਂ ਕਮਾਂਡਰ ਤਾਂ ਆਪਣਾ ਭੱਜ ਗਿਆ, ਲੇਕਿਨ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਕੇ ਆਏ ਹੋਏ ਹਾਂ, ਅਸੀਂ ਉਦੋਂ ਤੱਕ ਨਹੀਂ ਭੱਜਣਾ ਜਦ ਤੱਕ ਸਾਡੀ ਜਿੱਤ ਨਹੀਂ ਹੁੰਦੀ, ਜਾਂ ਜਾਂ ਜਿੱਤਣਾ ਜਾਂ ਇੱਥੇ ਸ਼ਹੀਦ ਹੋ ਜਾਣਾ। ਔਰ ਖਾਲਸਾ ਆਰਮੀ ਬਿਨਾਂ ਜਰਨੈਲਾਂ ਤੋਂ ਉਦੋਂ ਤੱਕ ਲੜਦੀ ਰਹੀ ਜਦ ਤੱਕ ਹਨੇਰਾ ਨਹੀਂ ਹੋ ਗਿਆ ਮੁਲਕੀ ਦੇ ਵਿੱਚ, ਤੇ ਅੰਗਰੇਜ਼ ਜਿਹੜੀ ਆਰਮੀ ਆ ਉਹ ਪਿੱਛੇ ਨਹੀਂ ਹਟ। ਅੰਗਰੇਜ਼ਾਂ ਦੇ ਕਮਾਂਡਰ ਇਨ ਚੀਫ ਸਰ ਹਿਊ ਗਫ ਦਾ ਇਹ ਕਹਿਣਾ ਹੈ ਕਿ ਮੁਲਕੀ ਦੀ ਲੜਾਈ ਦੇ ਵਿੱਚ ਐਸੀ ਝਪਟ ਸੀ ਖਾਲਸਾ ਆਰਮੀ ਦੀ ਕਿ ਸਾਨੂੰ 4-5 ਕਿਲੋਮੀਟਰ ਮੁਲਕੀ ਦੇ ਪਿੱਛੇ ਹਟਣਾ ਪਿਆ, ਜਿਹੜੀ ਉਸ ਖਾਲਸਾ ਆਰਮੀ ਦੀ ਜਿਹੜੀ ਬਗੈਰ ਕਮਾਂਡਰ ਤੋਂ ਲੜੀ ਸੀ। ਫਿਰ ਅਗਲੀ ਜਿਹੜੀ ਦੋ ਦਿਨਾਂ ਬਾਅਦ ਜਿਹੜੀ 21 ਦਸੰਬਰ ਨੂੰ ਲੜਾਈ ਲੜੀ ਹੈ ਫਿਰੋਜ਼ ਸ਼ਾਹ ਦੀ, ਫਿਰੋਜ਼ ਸ਼ਾਹ ਦੀ ਸਾਰੀ ਲੜਾਈ ਹੀ ਖਾਲਸਾ ਆਰਮੀ ਨੇ ਬਗੈਰ ਕਮਾਂਡਰਾਂ ਤੋਂ ਲੜੀ ਸੀ ਪੰਚਾਂ ਦੀ ਅਗਵਾਈ ਹੇਠ। ਮੇਰੇ ਕਹਿਣ ਦਾ ਮਤਲਬ ਇਹ ਹੈ ਰਣਜੀਤ ਸਿੰਘ ਨੇ ਉਹ ਅਚੀਵਮੈਂਟਸ ਕੀਤੀਆਂ ਨੇ ਜਿਹੜੇ ਵਿਸ਼ਵ ਦੇ ਵਿੱਚ ਕਿਸੇ ਵੀ ਰੂਲਰ ਨੇ ਰੂਲਰ ਨਹੀਂ ਕਰ ਸਕਿਆ, ਈਵਨ ਨੈਪੋਲੀਅਨ ਵੀ ਨਹੀਂ ਕਰ ਸਕਿਆ। ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਕੇ ਬੇਟਾ ਮੈਂ ਬੰਦ ਕਰਦਾ। ਹਿੰਦੁਸਤਾਨ ਦੇ ਵਿੱਚ ਪਲਾਸੀ ਦੀ ਲੜਾਈ ਵੱਲ ਤੁਸੀਂ ਸਾਰਿਆਂ ਨੇ ਪੜ੍ਹੀ ਹੋਣੀ ਹੈ, ਪਲਾਸੀ ਦੀ ਲੜਾਈ ਪੜ੍ਹੀ ਹੈ ਨਾ ਬੱਚਿਓ BA ਦੇ ਕਲਾਸਾਂ ਵਿੱਚ? ਆਪਣਾ ਲਾਰਡ ਕਲਾਈਵ ਦੀ ਦੇ ਅਧੀਨ ਉਦੋਂ 8,000 ਫੌਜ ਸੀ, ਸਿਰਾਜ ਉਲ ਦੌਲਾ ਕੋਲ 56,000-60,000 ਦੇ ਕਰੀਬ ਫੌਜ ਸੀ, ਤੇ ਉਹਦਾ ਜਿਹੜਾ ਵੀਰ ਕਾਸਮ ਸਿਰਾਜ ਉਲ ਦੌਲਾ ਨੇ ਕਿਹਾ ਅਟੈਕ ਕਰਵਾਓ ਲਾਰਡ ਕਲਾਈਵ ਦੇ ਉੱਪਰ। ਵੀਰ ਕਾਸਮ ਖੜਾ ਰਿਹਾ। ਦੂਜੀ ਵਾਰ ਸਿਰਾਜ ਉਲ ਦੌਲਾ ਨੇ ਫਿਰ ਕਿਹਾ ਅਟੈਕ ਦਾ ਹੁਕਮ ਦਿਓ। ਮੀਰ ਕਾਸਮ ਕਹਿੰਦਾ ਕਿਹਦੇ ਉੱਪਰ, ਤੁਹਾਡੇ ਉੱਪਰ ਜਾਂ ਕਲਾਈਵ ਦੇ ਉੱਪਰ? ਸਿਰਾਜ ਉਲ ਦੌਲਾ ਸਮਝ ਗਿਆ ਵੀ ਕੀ ਇਹ ਗੜਬੜ ਹੋ ਗਈ ਹੈ, ਭੱਜ ਗਿਆ, ਹੋਰ ਕੋਈ ਚਾਰਾ ਨਹੀਂ ਸੀ। 56,000 ਦੀ 56,000 ਫੌਜ ਉਹਦੀ ਉੱਥੇ ਖੜੀ, ਉਹਦਾ ਜਿਹੜਾ ਮਾਲਕ ਸੀ ਨਵਾਬ ਸੀ ਸਿਰਾਜ ਉਲ ਦੌਲਾ ਭੱਜ ਗਿਆ, ਹਾਰ ਗਿਆ। ਹੋਰ ਵੀ ਨੈਪੋਲੀਅਨ ਦੀਆਂ ਫੌਜਾਂ ਨੇ ਵੀ ਖੜੇ ਖੜੇ ਹਾਰ ਮੰਨੀ ਸੀ ਅਖੀਰ ਨੂੰ, ਜਦੋਂ ਮਤਲਬ ਉਹਨਾਂ ਨੇ ਮਤਲਬ ਇਹ ਆਪਣਾ ਵਾਟਰਲੂ ਦੇ ਵਿੱਚ ਜਦੋਂ ਹਾਰ ਹੋਈ ਹੈ, ਨੈਪੋਲੀਅਨ ਨੇ ਸਰੈਂਡਰ ਕਰਤਾ, ਸਾਰੀ ਫੌਜ लेकिन इको एक फौज है महाराजा रणजीत सिंह की जी इतना आतंक क्योंकि जो खालसा रहत मर्यादा है खालसा रहत मर्यादा अपने आप के ही एक फौजी डिसिप्लिन है रहत मर्यादा एक अंग है जो सिंह अरदास करके तुरेगा अपने गुरु अपने हाजिर नाजिर समझेगा तो और जो घिरया होगा सिंह कहेगा गुरु जी मेरे हाजिर नाजिर रहो जा मैं लड़न की समर्था दो मैं जो गल की सामने बचे क्योंकि होर डिसिपल के बच्चे हो हिस्टरी के डिसिपल के नहीं है मैं भी थोड़े डिसिपल का नहीं हाँ मैं अपनी जान च पूरी कोशिश की है तो महाराजा रणजीत सिंह दी अचीवमेंट्स नूं कन्वे करने वास्ते हुण मैनूं नहीं पता कि तुसी इहनूं किन्ना फॉलो किया जां तुहानूं मतलब कितनियां तुहानूं चंगियां लगियां ते मैनूं नहीं पता कि तुसी जाणदे हो ते तुसी बड़े सबर संतोख दे नाल मैनूं सुणिया है ताड़ियां नहीं मारियां बैठण लई नहीं तो बच्चे ताड़िया मार लग जाते हैं तो बहुत बहुत धन्यवाद वाहेगुरु जी का खालसा वाहेगुरु